ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਆਵਾਜ਼ ਦੇ ਗੁਰਮੁਖ ਮਿੱਤਰੋ, ਆਪ ਜੀ 20ਵੀਂ ਸਦੀ ਦੇ ਸੰਤ ਕਵੀ, ਸਹਿਜ ਵਿੱਚ ਵਿਚਰਨ ਵਾਲੇ ਆਲਮ ਫਾਜ਼ਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਰੂਹ ਵਿੱਚੋਂ ਰਚੀਆਂ ਹੋਈਆਂ ਰਚਨਾਵਾਂ ਵਿੱਚੋਂ ਸ੍ਰੀ ਕਲਗੀਧਰ ਚਮਤਕਾਰ ਸ਼ਾਹੇ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸਿਫਤ ਸਲਾਹ ਦੀਆਂ ਸਾਖੀਆਂ ਸਰਵਣ ਕਰ ਰਹੇ ਹੋ। ਅੱਜ ਦੀ ਸਾਖੀ ਉਸ ਸੂਫੀ ਫਕੀਰ ਦੀ ਹੈ ਜਿਸ ਨੂੰ ਇਤਿਹਾਸ ਵਿੱਚ ਪੀਰ ਬੁੱਧੂ ਸ਼ਾਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੀ ਪਹਿਲੀ ਮੇਲ ਮੁਲਾਕਾਤ ਇਸ ਤਰ੍ਹਾਂ ਹੁੰਦੀ ਹੈ। ਆਓ ਸਰਵਣ ਕਰੀਏ। ਪੌਂਟੀ ਤੋਂ 7-8 ਕੋਹ 'ਤੇ ਇੱਕ ਪੁਰਾਣਾ ਨਗਰ ਹੈ। ਅਜੋਕਾ ਨਾਮ ਉਸਦਾ ਸਡੌਰਾ ਹੈ, ਪੁਰਾਣਾ ਨਾਮ ਸਦਾਵਰ ਹੈ। ਅਤੇ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਸਮੇਂ ਨਾਲ ਸਦਾਵਰ ਤੋਂ ਸਡੌਰਾ ਹੋ ਗਿਆ। ਕਦੇ ਇੱਥੇ ਸਾਧਾਂ ਦਾ ਬੜਾ ਇਕੱਠ ਹੋਇਆ ਕਰਦਾ ਸੀ, ਟਿਕਾਣੇ ਸਨ। ਇਸ ਜਗ੍ਹਾ ਇੱਕ ਖਾਨਦਾਨੀ ਫਕੀਰ ਰਹਿੰਦਾ ਸੀ ਜੋ ਜਗੀਰਦਾਰ ਵੀ ਸੀ ਔਰ ਪਰਮਾਤਮਾ ਪੁਰਸ਼ ਵੀ ਸੀ, ਬੜੇ ਐਸ਼ਵਰਜ ਵਾਲਾ ਸੀ। ਉਸ ਦੇ ਮਰੀਦਾਂ ਦੇ ਗਣਾਂ ਦੇ ਗਣ ਦੁਆਰੇ ਆਉਂਦੇ ਸਨ ਔਰ ਇਹ ਸੱਜਣ ਗੁਰੂ ਘਰ ਦੇ ਨਾਮ ਪਤੇ ਤੋਂ ਤੇ ਜਾਣੂ ਸੀ। ਸੁਣਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਿਸ ਇਹਨਾਂ ਇਲਾਕਿਆਂ 'ਚ ਕਿਧਰੇ ਘੁੰਮ ਰਿਹਾ ਹੈ। ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਕਾ ਵੀ ਸੁਣ ਚੁੱਕਾ ਸੀ। ਇਹ ਵੀ ਪਤਾ ਲੱਗਾ ਸੋ ਕਿ ਉਸ ਰੱਬੀ ਨੂਰ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਕੋਈ 18-20 ਸਰਫ ਦੇ ਰੱਬੀ ਨੂਰ ਕੁਮਾਰ ਨੇ, ਜਿਸ ਬਾਰੇ ਉਹ ਪਹਿਲਾਂ ਵੀ ਦੱਸ ਚੁੱਕਾ ਹੈ। ਜਦ ਇਹ ਗੁਰੂ ਜੀ ਪੌਂਟੇ ਆਏ ਸਨ ਤਦ ਤੋਂ ਨੇੜੇ ਆ ਜਾਣ ਕਰਕੇ ਰੋਜ਼ ਦੀਆਂ ਵਿਥਿਆਂ ਵਧੇਰੇ ਕੰਨੀ ਅੱਪੜਦੀਆਂ ਸਨ। ਇੱਕ ਪਾਸੇ ਉਸਨੇ ਰਾਜੇ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦਾ ਹੁੰਦਾ ਜੰਗ ਆਪ ਦੀ ਤਫੈਲ ਬਚ ਜਾਣਾ ਸੁਣਿਆ, ਦੂਜੇ ਪਾਸੇ ਆਪ ਨੂੰ ਦਿਨ ਰਾਤ ਜੰਗ ਦੇ ਸਾਧਨਾ ਵਿੱਚ ਲੱਗੇ ਸੁਣਿਆ। ਇੱਕ ਪਾਸੇ ਜੈਦਰਥ ਪ੍ਰਸਿੱਧ ਸ਼ੇਰ ਮਾਰਨ ਦਾ ਵਾਕਿਆ ਸੁਣਿਆ ਜੋ ਭੰਗਾਣੀ ਦੇ ਲਾਗੇ ਸ਼ੇਰ ਦਾ ਸ਼ਿਕਾਰ ਕੀਤਾ ਹੈ। ਉਸ ਬਾਰੇ ਵੀ ਸੁਣਿਆ ਹੈ। ਉਸ ਇਲਾਕੇ ਵਿੱਚ ਆਮ ਤੌਰ 'ਤੇ ਇਹ ਗਾਥਾ ਪ੍ਰਸਿੱਧ ਸੀ ਕਿ ਮਹਾਂਭਾਰਤ ਦਾ ਜੈਦਰਥ ਸ਼ੇਰ ਦੀ ਜੋਨੀ ਵਿੱਚ ਇੱਥੇ ਰਹਿੰਦਾ ਹੈ, ਜੋ ਬੜਾ ਹੀ ਖੂੰਖਾਰ ਹੈ ਔਰ ਆਸ ਪਾਸ ਆਏ ਕਿਸੇ ਜਾਨਵਰ 'ਤੇ ਛੱਡੋ ਬੰਦੇ ਨੂੰ ਵੀ ਨਹੀਂ ਸੀ ਛੱਡਦਾ। ਉਹ ਰਿਆਸਤਾਂ ਦੇ ਰਾਜਿਆਂ ਦੇ ਸਨਮੁੱਖ ਗੁਰੂ ਜੀ ਨੇ ਢਾਲ 'ਤੇ ਉਸਦਾ ਵਾਰ ਲੈ ਕੇ ਆਪਣੀ ਤਲਵਾਰ ਦੇ ਨਾਲ ਮੁਕਤ ਕੀਤਾ ਸੀ। ਇਸ ਦੀ ਸੋ ਸਾਰੇ ਇਲਾਕੇ ਵਿੱਚ ਬੜੇ ਸ਼ੋਰ ਨਾਲ, ਬੜੇ ਜ਼ੋਰ ਸ਼ੋਰ ਨਾਲ ਸੁਣਾਈ ਦੇ ਰਹੀ ਸੀ। ਫਿਰ ਉਸਨੇ ਇਹ ਵੀ ਸੁਣਿਆ ਕਿ 100 ਬਰਸ ਤੋਂ ਪੁਰਾਣੇ ਬਿਰਧ ਤਪੀ ਰਿਸ਼ੀ ਜੀ 'ਤੇ ਤਰੁੱਠੇ ਹਨ। ਉਸ ਭਾਰੇ ਪੰਡਿਤ 'ਤੇ ਤ੍ਰਿਖਿਆ ਵਿਦਿਆ ਦੇ ਜਾਣਨ ਵਾਲੇ ਉੱਤੇ ਵਾਹਿਗੁਰੂ ਦਾ ਰੰਗ ਚੜ੍ਹਾ ਦਿੱਤਾ ਹੈ। ਇਹ ਵੀ ਹਾਲ ਸੁਣਿਆ। ਇਸ ਤਰ੍ਹਾਂ ਇਹ ਫਕੀਰ ਜਿਸ ਦਾ ਨਾਮ ਬੁੱਧੂ ਸ਼ਾਹ ਪ੍ਰਸਿੱਧ ਸੀ, ਭਾਵੇਂ ਅਸਲ ਨਾਮ ਪੀਰ ਬਦਰੂਦੀਨ ਸੀ, ਪਰ ਆਮ ਤੌਰ 'ਤੇ ਇਤਿਹਾਸ ਵਿੱਚ ਵੀ ਇਲਾਕੇ ਵਿੱਚ ਵੀ ਇਸੇ ਨਾਮ ਨਾਲ, ਭਾਵ ਪੀਰ ਬੁੱਧੂ ਸ਼ਾਹ ਦੇ ਨਾਮ ਨਾਲ ਪ੍ਰਸਿੱਧ ਸੀ। ਇਹ ਗੱਲਾਂ ਸੁਣ ਸੁਣ ਕੇ ਅਚਰਜ ਰਹਿ ਜਾਵੇ। ਗੱਲਾਂ ਉਸ ਨੂੰ ਲੋਕਾਂ ਦੀਆਂ ਮਨੋਂ ਮਨ ਟੁਰਦੀਆਂ ਤੇ ਜੀਭੋ ਜੀਭ ਸਫ਼ਰ ਕਰਦੀਆਂ ਹੀ ਨਹੀਂ, ਸਗੋਂ ਖਾਸ ਉਹਦੇ ਆਪਣੇ ਮੇਲੀ ਗੇਲੀ ਦੇਖੀਆਂ ਹੋਈਆਂ ਅੱਖਾਂ ਵੱਲੋਂ, ਸੁਣਿਆ ਹੋਇਆ ਕੰਨਾਂ ਵਾਲਿਆਂ ਵੱਲੋਂ ਸੁਣਦਾ ਰਹਿੰਦਾ ਸੀ, ਜਿਨ੍ਹਾਂ 'ਤੇ ਸੰਸਾ ਕਰਨਾ ਫਿਰ ਕੋਈ ਅਰਥ ਨਹੀਂ ਸੀ ਰੱਖਿਆ ਕਰਦਾ। ਉਸਦੀ ਆਪਣੀ ਮਾਨਸਿਕ ਦਸ਼ਾ ਇਹ ਸੀ, ਪੀਰੀ ਦਾ ਐਸ਼ਵਰਜ ਪਾ ਕੇ ਅਭਿਮਾਨ ਨਹੀਂ ਧਾਰਿਆ, ਸਗੋਂ ਨੇਕੀ ਅਤੇ ਸ਼ੋਹਦ ਵਿੱਚ ਲੱਗਾ ਰਹਿੰਦਾ ਸੀ। ਪਿਛਲਿਆਂ ਵੱਲੋਂ ਵੀ ਕੁਛ ਪ੍ਰਾਪਤ ਸੀ, ਪਰ ਆਪ ਵੀ ਸੂਫੀਆਂ ਦੀਆਂ ਸੋਹਬਤਾਂ ਕਰਦਾ ਰਿਹਾ ਅਤੇ ਚਿੱਲੇ ਆਦਿ ਕੱਟ ਕੇ ਤਪ ਕਰਦਾ ਰਿਹਾ। ਧਿਆਨ ਦਾ ਜੁੜਨਾ ਪ੍ਰਾਪਤ ਸੀ, ਉਹ ਧਿਆਨ ਜੁੜ ਕੇ ਮੁਰੀਦਾਂ ਦੀ ਮਦਦ ਅਤੇ ਕਈ ਕ੍ਰਿਸ਼ਮਿਆਂ 'ਤੇ ਖਰਚ ਹੁੰਦਾ ਸੀ। ਇਸਦੇ ਪਾਸ ਵੀ ਆਏ ਗਏ ਫਕੀਰ ਜੋਗੀ ਠਹਿਰਿਆ ਕਰਦੇ ਸਨ, ਪਰ ਇੱਕ ਗੱਲ ਇਸਦੇ ਅੰਦਰ ਬੜੀ ਤੁਖਿਆ ਕਰਦੀ ਸੀ, ਔਰ ਉਹ ਇਹ ਸੀ ਕਿ ਇੰਦਰੀਆਂ ਨੂੰ ਸਤਾ ਮਨ ਦਿੰਦਾ ਹੈ ਅਤੇ ਮਨ ਦਿਸਣ ਵਾਲੇ ਵਿੱਚ ਰੁੱਖ ਕਰਦਾ ਹੈ। ਇੰਦਰੇ ਮਨ ਦੀ ਸਤਾ ਬਿਨਾਂ ਜੜ ਹਨ ਅਤੇ ਮਨ ਇੱਕ ਪਾਸੇ ਇੰਦਰਿਆਂ ਨਾਲ ਸੰਬੰਧ ਰੱਖਦਾ, ਪਰ ਦੂਜੇ ਪਾਸੇ ਕੋਈ ਹੋਰ ਸੱਤਿਆ ਹੈ ਜਿਸ ਨਾਲ ਇਸਦਾ ਮੇਲ ਹੈ। ਉਹ ਸੱਤਿਆ ਜੇ ਮਨ ਹੀ ਹੈ ਤਾਂ ਬਸ, ਉਹ ਜੇ ਹੋਰ ਹੈ ਤਾਂ ਮਨ ਅਤੇ ਉਹ ਇੱਕ ਦੂਸਰੇ 'ਤੇ ਆਪਣਾ ਅਸਰ ਪਾ ਕੇ ਐਸੇ ਅਭੇਦ ਹਨ ਕਿ ਉਹ ਵੇਰਵਾ ਦੋਹਾਂ ਦਾ ਖੁੱਲ੍ਹਦਾ ਨਹੀਂ ਅਤੇ ਅਲੱਗ ਵੀ ਪ੍ਰਤੀਤ ਹੁੰਦਾ ਨਹੀਂ। ਸ਼ਾਇਦ ਇਸ ਗੰਢ ਖੁੱਲ੍ਹੇ ਬਿਨਾਂ, ਜਿਸਦਾ ਨਾਮ ਮਰਾਕਬਾ ਜਾਂ ਸਮਾਧੀ ਸੁਣੀਦਾ ਹੈ, ਉਹ ਪ੍ਰਾਪਤ ਨਹੀਂ ਹੋ ਸਕਦੀ ਅਤੇ ਉਹ ਸਮਾਂ ਆਪਣੇ 'ਤੇ ਆਉਂਦਾ ਨਹੀਂ ਲੱਗਦਾ। ਇਸ ਤਰ੍ਹਾਂ ਦੇ ਅੰਦਰਲੇ ਉਧੇੜ ਬੁਣ ਇਸ ਨੂੰ ਕੋਈ ਮਿਲੇ ਇਸ ਦੀ ਲੋਚਨਾ ਲਈ ਲਾਈ ਰੱਖਦੇ ਸਨ। ਇਸ ਕਰਕੇ ਇਸ ਨੇ ਮੁਸਲਮਾਨੀ ਤੁਅਸਬ ਇੰਨਾ ਘਟਾ ਰੱਖਿਆ ਸੀ ਕਿ ਇੱਕ ਲੰਗਰ ਹਿੰਦੂਆਂ ਵਾਸਤੇ ਵੱਖਰਾ ਬ੍ਰਾਹਮਣ ਪਕਾਇਆ ਕਰਦੇ ਸਨ ਅਤੇ ਹਿੰਦੂ ਸਾਧੂ ਵੀ ਇਸ ਪਾਸ ਆ ਕੇ ਉਤਰਿਆ ਕਰਦੇ ਸਨ। ਉਹਨਾਂ ਦੇ ਬ੍ਰਹਮ ਗਿਆਨ, ਆਤਮਾ ਦੀ ਵਿਦਿਆ, ਆਤਮਾ ਦੀ ਬ੍ਰਹਮ ਅਵਸਥਾ ਦਾ ਗਿਆਨ ਬੜੀ ਚੰਗੀ ਤਰ੍ਹਾਂ ਸੁਣਿਆ ਕਰਦਾ ਸੀ, ਪਰ ਸੁਣ ਸੁਣਾ ਕੇ ਫਿਰ ਗੰਢ ਖੁੱਲ੍ਹਣ ਦੀ ਸੋਝੀ ਨਹੀਂ ਸੁਝਿਆ ਕਰਦੀ ਸੀ। ਇਹ ਲਾਲਸਾ ਇਸ ਨੂੰ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਲਈ ਤਿਆਰ ਕਰ ਲਈ ਸੀ। ਮਨ ਆਖਦਾ ਸੀ ਕਿ ਕੀ ਜਾਣੀਏ, ਉਹ ਕੋਈ ਐਸੇ ਮਹਾਂਜੋਤੀ ਜੀ ਹੋਣ ਜੋ ਮੇਰੀ ਮੁਸ਼ਕਲ ਹੱਲ ਕਰ ਦੇਣ। ਇਸ ਪ੍ਰਕਾਰ ਕੁਛ ਵਿਚਾਰਾਂ ਦੇ ਮਗਰੋਂ ਪੀਰ ਬੁੱਧੂ ਸ਼ਾਹ ਸਡੌਰੇ ਤੋਂ ਟੁਰ ਕੇ ਪੌਂਟੇ ਆਇਆ। ਦਰਬਾਰ ਲੱਗ ਰਿਹਾ ਸੀ, ਸ਼ਾਹੀ ਠਾਠ ਸੀ। ਇੱਕ ਪਾਸੇ ਜੋਧੇ ਖੜ੍ਹੇ ਸਨ, ਇੱਕ ਪਾਸੇ ਵਿਦਵਾਨ ਜਸ ਗਾ ਰਹੇ ਸਨ। ਸੰਤਾਂ ਨੇ ਸਮਾਧੀ ਲਾਈ ਹੋਈ ਔਰ ਹੋਰ ਵੀ ਸੰਗਤਾਂ ਪਹੁੰਚ ਰਹੀਆਂ ਸਨ, ਔਰ ਪੀਰ ਬੁੱਧੂ ਸ਼ਾਹ ਵੀ ਅੱਗੇ ਹੋਏ। ਪਹਿਲੇ ਦਰਸ਼ਨ ਨਾਲ ਕੁਝ ਖਿੱਚ ਜੀ ਪਈ, ਪਰ ਅੰਦਰ ਸ਼ੰਸ਼ਾ ਵੱਜ ਗਿਆ। ਸ਼ਾਹੀ ਠਾਠ ਦੇਖ ਕੇ ਕੁਝ ਸੋਚ ਵੀ ਫੁਰੀ। ਮਸਨਦ ਕੋਲ ਪਹੁੰਚ ਕੇ ਸਿਰ ਨਵਾਉਣ ਲੱਗੇ ਤਾਂ ਆਪਣੀ ਪੀਰੀ ਵੀ ਯਾਦ ਆ ਗਈ। ਸਿਰ ਝੁਕਾਉਂਦੇ ਝੁਕਾਉਂਦੇ ਰੋਕ ਲਿਆ ਅਤੇ ਹੱਥ ਦਸਤ ਪੰਜੇ ਲਈ ਵਧਾਇਆ। ਗੁਰੂ ਜੀ ਨੇ ਵੀ ਪੋਲਾ ਜਿਹਾ ਹੱਥ ਅੱਗੇ ਕਰਕੇ ਹੱਥ ਮਿਲਾ ਕੇ ਪਾਸ ਬਿਠਾ ਲਿਆ। ਬੁੱਧੂ ਸ਼ਾਹ ਨੇ ਜਰਾ ਸਸਤਾ ਕੇ ਪੁੱਛਿਆ, ਜੀਓ ਅੱਲਾ ਦਾ ਵਸਲ? ਗੁਰੂ ਜੀ, ਜਿਵੇਂ ਰਾਤ ਨੂੰ ਦਿਨ ਦਾ ਵਸਲ। ਪੀਰ ਬੁੱਧੂ ਦਾ ਸੋਚੀ ਪੈ ਗਿਆ, ਰਾਤ ਨੂੰ ਤਾਂ ਦਿਨ ਦਾ ਵਸਲ ਹੋਏ ਤੇ ਰਾਤ ਰਹਿੰਦੀ ਹੀ ਨਹੀਂ, ਇਹ ਵਸਲ ਕੀ ਹੋਇਆ? ਗੁਰੂ ਜੀ ਉਸਦੇ ਸੰਸੇ ਨੂੰ ਸਮਝਦੇ ਸਨ, ਫਿਰ ਕਹਿਣ ਲੱਗੇ, ਹਾਂ ਤਿਵੇਂ ਸ਼ਾਹ ਜੀ, ਠੀਕ ਹੈ। ਸ਼ਾਹ ਜੀ ਨੇ ਪੁੱਛਿਆ, ਕਿਵੇਂ? ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਜਿਵੇਂ ਤੁਸੀਂ ਸਮਝਦੇ ਹੋ। ਸ਼ਾਹ ਜੀ ਦੇ ਨਾਲ ਆਪਣੇ ਕੁਛ ਚੇਲੇ ਸਨ, ਇਸ ਲਈ ਆਪ ਇਹ ਕਹਿਣੋਂ ਝਿਜਕਦੇ ਸਨ ਕਿ ਮੈਂ ਨਹੀਂ ਸਮਝਿਆ। ਪਰ ਹੁਣ ਕਹਿਣਾ ਪਿਆ ਕਿ ਮੈਂ ਨਹੀਂ ਸਮਝਿਆ। ਦਿਨ ਦੇ ਆਇਆ ਤਾਂ ਰਾਤ ਮਰ ਜਾਂਦੀ ਹੈ। ਗੁਰੂ ਜੀ ਦੇ ਨੇਤਰ ਜੁੜ ਗਏ। ਹਾਂ ਸਾਈਂ, ਸੱਚ ਦੇ ਪ੍ਰਕਾਸ਼ਾਂ ਮੈਂ ਮਰ ਜਾਂਦੀ ਹੈ, ਸੱਚ ਰਹਿੰਦਾ ਹੈ, ਮੈਂ ਨਹੀਂ ਰਹਿੰਦੀ। ਪਾਤਸ਼ਾਹ ਫਿਰ ਵਸਲ ਕੀ ਕੂੰ? ਸਤਿਗੁਰੂ ਜੀ ਕਹਿਣ ਲੱਗੇ, ਮੈਂ ਜੋ ਸੱਚ ਨਹੀਂ ਹੈ, ਜੋ ਸੱਚ ਤੋਂ ਬਲ ਪਾ ਕੇ ਬਣੀ ਹੈ, ਬੜੀ ਪਰਵਲ ਖਲੋਤੀ ਹੈ, ਜੋ ਇੰਦਰੀਆਂ ਦੇ ਆਪਣੇ ਭੋਗਾਂ ਨਾਲ ਸਪਰਸ਼ ਤੋਂ ਬਲਵਾਨ ਹੁੰਦੀ ਹੈ, ਉਹ ਝੂਠੀ ਹੈ ਸਾਈਂ ਜੀ। ਜਦੋਂ ਸੱਚ ਆਉਂਦਾ ਹੈ, ਉਹ ਮਾਨੋ ਨਹੀਂ ਰਹਿੰਦੀ। ਬਾਕੀ ਜੋ ਰਹਿੰਦਾ ਹੈ ਉਹ ਨਿਰੋਲ ਸੱਚ ਹੈ, ਸੱਚ ਨੂੰ ਸੱਚ ਦਾ ਵਸਲ ਹੈ। ਪੀਰ ਬੁੱਧੂ ਸ਼ਾਹ, ਫਿਰ ਅਸੀਂ ਰੂਹ ਨਹੀਂ ਨਾ, ਐਵੇਂ ਕੋਈ ਮਾਇਆ ਵੀ ਮੇਲਦੀ ਸ਼ਾਇ ਹਾਂ? ਗੁਰੂ ਜੀ ਕਹਿਣ ਲੱਗੇ, ਰੂਹ ਤੋਂ ਬਿਨਾਂ ਹੋਰ ਹੈ ਹੀ ਝੂਠੀ ਮੈਂ, ਅਤੇ ਇਸ ਮੈਂ ਦੀ, ਇਸ ਮੇਰੀ ਦੀ, ਇਸ ਤੋਂ ਅਸਲੇ ਤੋਂ ਉੱਠ ਕੇ ਨਾ ਰਹਿਣ ਵਾਲੇ ਭੋਗਾਂ ਅਤੇ ਰਸਾਂ ਵਿੱਚ ਲੱਗ ਜਾਂਦੀ ਹੈ ਸਾਈਂ ਜੀ। ਪੁਨਾ ਪੁਨਾ ਅਭਿਆਸ ਨਾਲ ਇਹ ਅਸਲੀ ਵਰਗੀ ਬਣ ਜਾਂਦੀ ਹੈ, ਸੱਚ ਆਸ਼ਾਦਾਨ ਹੋ ਜਾਂਦਾ ਹੈ। ਫਿਰ ਕੂੜ ਦੀ ਪ੍ਰਵਿਰਤੀ, ਕੂੜ ਦੇ ਪਿਆਰ, ਕੂੜ ਦੇ ਬੰਧਨ, ਕੂੜ ਦੇ ਛੁਟਕਾਰੇ, ਕੂੜ ਦੀਆਂ ਨੇਕੀਆਂ, ਕੂੜ ਦੇ ਧਰਮ, ਕੂੜ ਦੇ ਮਜ਼ਹਬ ਅਤੇ ਕੂੜ ਦੇ ਬੰਧ ਤੋਂ ਕੂੜ ਦੀ ਮੋਖ ਇੱਛਾ ਰੱਖਦੀ ਹੈ। ਪੀਰ ਬੁੱਧੂ ਜੀ ਕਹਿਣ ਲੱਗੇ, ਫਿਰ ਇਹਦਾ ਦਾਰੂ? ਗੁਰੂ ਜੀ ਕਹਿਣ ਲੱਗੇ, ਕੇਵਲ ਅਤੇ ਕੇਵਲ ਸੱਚ। ਪੀਰ ਜੀ, ਉਹ ਕਿਵੇਂ? ਗੁਰੂ ਜੀ, ਜਿਵੇਂ ਸੂਰਜ ਚੜ੍ਹਦਾ ਹੈ ਅਤੇ ਚੜ੍ਹਦੇ ਸਾਰ ਹਨੇਰਾ ਬਿਨ ਬਿਲੰਬ ਉੱਡਦਾ ਜਾਂਦਾ ਹੈ। ਪੀਰ ਜੀ ਪੁੱਛਣ ਲੱਗੇ, ਇਹ ਸੱਚ ਆਵੇ ਕਿਵੇਂ? ਗੁਰੂ ਜੀ ਕਹਿਣ ਲੱਗੇ, ਬੜੀ ਸੌਖੀ ਗੱਲ ਹੈ, ਕੂੜ ਛੱਡੋ, ਸੱਚ ਆ ਜਾਏਗਾ। ਪੀਰ ਜੀ, ਕਦੀ ਤੁਸੀਂ ਸਫਾਈ ਬਾਜ਼ਾਰੋਂ ਖਰੀਦਣ ਗਏ ਹੋ? ਨਹੀਂ ਪਾਤਸ਼ਾਹ। ਫਿਰ ਕਿਵੇਂ ਸਫਾਈ ਕਰਦੇ ਹੋ? ਜੀ, ਘਰੋਂ ਗੰਦਗੀ ਛੱਡ ਦਈਏ, ਬਾਹਰ ਕੱਢ ਦਈਏ, ਹੌਂਝ ਦਈਏ, ਬੁਹਾਰੀ ਕਰ ਦਈਏ, ਅਤੇ ਪਿੱਛੇ ਸਫਾਈ ਰਹਿ ਜਾਂਦੀ ਹੈ। ਬਸ ਪੀਰ ਜੀ, ਇਹੋ ਰਮਜ ਹੈ, ਆਪਣੇ ਅੰਦਰੋਂ ਕੂੜ ਛੱਡੀਏ, ਜਿਹੜਾ ਪਿੱਛੇ ਰਹਿ ਜਾਏਗਾ ਉਹ ਸੱਚ ਹੈ। ਪੀਰ ਕਹਿਣ ਲੱਗੇ, ਪਰ ਛੁੱਟਦਾ ਨਹੀਂ, ਬਥੇਰੇ ਚਿੱਲੇ ਕੱਟੇ, ਬਥੇਰਾ ਤਪ ਕੀਤਾ, ਬੜੇ ਹੱਠ ਕੀਤੇ ਨੇ, ਬਹੁਤ ਪੜਿਆ, ਪਰ ਇਹ ਸੱਚ ਕਾਬੂ ਨਹੀਂ ਆਉਂਦਾ। ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ, ਇਹੋ ਤੇ ਕੂੜ ਹੋਰ ਵੱਧ ਹੈ, ਜੋ ਤ੍ਰਿਸ਼ਨਾ ਵਿੱਚ ਹੈ ਨਾ, ਇਹਦੇ ਨਾਲ ਕੂੜ ਵੱਧ ਹੈ। ਪਰ ਸੂਰਜ ਚੜ੍ਹਨ ਦੀ ਗਤੀ ਇਹੋ ਇੱਕੋ ਇੱਕ ਵਿਚਾਰ ਹੈ। ਪੀਰ ਜੀ, ਪਰ ਪਾਤਸ਼ਾਹ ਉਹਦਾ ਚੜ੍ਹਨਾ ਆਪਣੇ ਵੱਸ ਨਹੀਂ ਹੈ ਨਾ। ਪਰ ਪੀਰ ਜੀ, ਝੂਠ ਤਿਆਗਣਾ ਤੇ ਆਪਣੇ ਵੱਸ ਹੈ ਨਾ। ਹਾਂ, ਹੈ ਤੇ ਸਹੀ, ਪਰ ਛੁੱਟਦਾ ਨਹੀਂ, ਬੇੜੀਆਂ ਕੱਸ ਜਾਂਦੀਆਂ। ਗੁਰੂ ਜੀ ਕਹਿਣ ਲੱਗੇ, ਜਿੰਨਾ ਛੁੱਟੇ ਉਨਾ ਛੱਡੋ, ਫਿਰ ਸਤਸੰਗ ਵਿੱਚ ਆਓ। ਹੌਲੀ ਹੌਲੀ ਸਤਸੰਗ ਵਿੱਚ ਆਇਆ, ਇਹ ਢਿੱਲਾ ਪੈ ਜਾਂਦਾ। ਫਿਰ ਸਤਿਗੁਰੂ ਜੀ, ਸਤਸੰਗ ਵਿੱਚ ਤੇ ਆਇਆ ਹਾਂ। ਸਤਿਗੁਰੂ ਜੀ ਖਰਾਬ ਹੈ, ਕਹਿਣ ਲੱਗੇ, ਪਰ ਆਏ ਤਾਂ ਹੋ, ਪਰ ਝੂਠ ਦੀ ਸੰਜੋਅ ਪਹਿਣ ਕੇ ਆਏ ਹੋ। ਨਹੀਂ ਜੀ, ਇਸ ਤਰ੍ਹਾਂ ਨਹੀਂ,